ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਅੰਗਦ ਅਰਬਿੰਦ ਪਦ ਆਨੰਦ ਕੰਧ ਮੁਕੰਦ ਧਰ ਪਰ ਧਰ ਸਿਰ ਨਮਹ ਕਰ ਸਰਣ ਹਰਣ ਦੁਖ ਦੁੰਦ ਸ੍ਰੀ ਅੰਗਦ ਅਰਬਿੰਦ ਪਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ, ਗੁਰਾਂ ਦਾ ਜੀਵਨ, ਗੁਰਾਂ ਦੇ ਸੋਹਣੇ ਪ੍ਰਸੰਗ, ਚੱਲ ਰਹੀ ਲੜੀਵਾਰ ਕਥਾ ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚੋਂ। ਸੋ ਹੁਣ 15ਵਾਂ ਤਿਹਾ ਬਖਸ਼ਿਸ਼ ਹੋ ਰਿਹਾ ਹੈ। ਸੋ ਇਸ ਤਿਹਾ ਦੇ ਵਿੱਚ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ, ਖਰਾ ਸੌਦਾ ਜੋ ਕੱਲ ਪ੍ਰਾਰੰਭ ਹੋਇਆ ਪ੍ਰਸੰਗ, ਕਿ ਕਿਸ ਪ੍ਰਕਾਰ ਆਪਨੇ ਖਰਾ ਸੌਦਾ ਸੱਚਾ ਸੌਦਾ ਕੀਤਾ ਹੈ ਅਤੇ ਦੁਨੀਆਂ ਦੇ ਅੰਦਰ ਲੰਗਰ ਦੀ ਪ੍ਰਥਾ ਪ੍ਰਾਰੰਭ ਕੀਤੀ ਹੈ, ਭੁੱਖਿਆਂ ਨੂੰ ਪ੍ਰਸ਼ਾਦਾ ਛਕਾਉਣਾ, ਇਸੇ ਤਰ੍ਹਾਂ ਨੰਗੇ ਨੂੰ ਵਸਤਰ ਦੇਣਾ, ਸਤਿਗੁਰੂ ਮਹਾਰਾਜ ਗੁਰਸਿੱਖਾਂ ਪ੍ਰਤੀ ਉਪਦੇਸ਼ ਕਰਨ ਲਈ ਐਸਾ ਕਰਮ ਆਪ ਕਰਦੇ ਹਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਾਖੀਆਂ ਨੂੰ ਸੁਣ ਕੇ ਸਾਨੂੰ ਲੰਗਰ ਦੀ ਮਰਿਆਦਾ ਪਤਾ ਲੱਗੇ। ਲੰਗਰ ਦੇ ਵਿੱਚ ਆਪ ਰਸਤ ਲੈ ਕੇ ਆਏ ਨੇ ਮਹਾਰਾਜ ਜਾ ਕੇ। ਇਸ ਤਰ੍ਹਾਂ ਦੇ ਨਾਲ ਗੁਰਾਂ ਦੇ ਪਾਵਨ ਪ੍ਰਸੰਗ ਸ਼੍ਰਵਣ ਕਰੀਏ। ਸੋ ਆਓ ਮਨ ਦੀਆਂ ਬਿਰਤੀਆਂ ਹਜ਼ਾਰਾਂ ਥਾਂ ਤੇ ਖਿੰਡੀਆਂ ਹੋਈਆਂ ਨੇ, ਇੱਕ ਥਾਂ ਇਕੱਤਰ ਕਰਕੇ ਮਨ ਨੂੰ ਇਕਾਗਰ ਕਰਕੇ ਗੁਰਾਂ ਦੇ ਵਿੱਚ ਚਿੱਤ ਜੋੜੀਏ, ਰਸਨਾ ਨੂੰ ਕਰੀਏ ਪਵਿੱਤਰ ਪਿਆਰ। ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਅੰਗਦ ਅਰਬਿੰਦ ਪਦ ਆਨੰਦ ਕੰਧ ਮੁਕੰਦ।
ਸ੍ਰੀ ਸੁਭਾਈਮਾਨ ਸ਼੍ਰੋਮਣੀ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਨ੍ਹਾਂ ਦੇ ਜਿਹੜੇ ਅਰਬਿੰਦ ਤੋਂ ਭਾਵ ਕਮਲ ਪਦ ਚਰਨ ਕਮਲ ਹਨ ਸਤਿਗੁਰੂ ਮਹਾਰਾਜ ਦੇ, ਆਨੰਦ ਕੰਦ ਮੁਕੰਦ, ਆਨੰਦ ਦੇ ਫਲ ਆਨੰਦ ਦਾਤੇ ਹਨ ਸਤਿਗੁਰੂ ਦੇ ਚਰਨ, ਅਤੇ ਮੁਕੰਦ ਹੁੰਦਾ ਮੁਕਤੀ ਦੇ ਦੇਣ ਵਾਲੇ ਗੁਰਾਂ ਦੇ ਚਰਨ ਹਨ ਜੀ।
ਧਰ ਪਰ ਧਰ ਸਿਰ ਨਮਹ ਕਰ ਸ਼ਰਨ ਹਰਣ ਦੁਖ ਦੁੰਦ।
ਕਵੀ ਜੀ ਫਰਮਾਉਂਦੇ ਹਨ ਆਪਾਂ ਸਾਰੇ ਹੀ ਧਰਤੀ ਦੇ ਉੱਤੇ ਰੱਖ ਕਰਕੇ ਮੱਥਾ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਬੜੇ ਪਿਆਰ ਨਾਲ ਮੱਥਾ ਟੇਕੀਏ। ਸ਼ਰਨ ਹਰਨ ਦੁੱਖ ਦੁੰਦ, ਵੱਡੇ ਵੱਡੇ ਜਿਹੜੇ ਦੁੱਖ ਨੇ ਉਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਕੱਟ ਦਿੰਦੇ ਹਨ, ਮੁਕਤੀ ਦੇ ਦਿੰਦੇ ਹਨ। ਇਸ ਕਰਕੇ ਚਰਨਾਂ ਕਮਲਾਂ ਪਰ ਧਰਤੀ ਉੱਤੇ ਸਿਰ ਧਰ ਕੇ ਮੱਥਾ ਟੇਕਦੇ ਹਾਂ ਗੁਰੂ ਅੰਗਦ ਦੇਵ ਮਹਾਰਾਜ ਨੂੰ।
ਸ੍ਰੀ ਬਾਲਾ ਸੁੰਦਰ ਬਾਚ ਚੌਪਾਈ, ਜਬ ਹਮ ਗਮ ਨੇ ਤਿਨਕੋ ਤਿਆਗੀ।
ਸੋ ਇਸ ਤਰ੍ਹਾਂ ਕੱਲ ਦੇ ਪ੍ਰਸੰਗ ਚ ਆਪਾਂ ਸ਼੍ਰਵਣ ਕੀਤਾ ਸੀ ਕਿ 20 ਰੁਪਈਏ ਪਹਿਲਾਂ ਰੱਖੇ ਸੀ ਸੰਤ ਰੇਣ ਦੇ ਅੱਗੇ, ਪਰ ਉਹਨੇ ਕਿਹਾ ਕਿ ਮਾਇਆ ਤਾਂ ਅਸੀਂ ਲੈਂਦੇ ਨਹੀਂ, ਪਦਾਰਥ ਸੁੱਕੀ ਰਸਤ ਲਿਆ ਦਿਓ। ਸੁੱਕੀ ਰਸਤ ਲਿਆ ਦਿੱਤੀ, ਰੱਖ ਦਿੱਤੀ, ਕਹਿੰਦੇ ਅਸੀਂ ਤਿਆਰ ਕਰ ਦਿੰਦੇ ਹਾਂ ਪ੍ਰਸ਼ਾਦਾ। ਪਰ ਸੰਤ ਰੇਣ ਜੀ ਕਹਿਣ ਲੱਗੇ, ਨਹੀਂ ਸਾਡੇ ਨਾਲ ਦੇ ਸਾਥੀ ਇਹ ਰਸੋਈ ਤਿਆਰ ਕਰ ਲੈਣਗੇ, ਤੁਸੀਂ ਬਸ ਹੁਣ ਕਿਰਪਾ ਕਰੋ ਜਾਓ। ਇਸੇ ਤਰ੍ਹਾਂ ਇਹ ਚਲੇ ਗਏ ਮਹਾਰਾਜ। ਭਾਈ ਬਾਲਾ ਜੀ ਹੁਣ ਅੱਗੇ ਸੁਣਾਉਂਦੇ ਨੇ ਕਿ ਜਬ ਹਮ ਗਮ ਨੇ ਤਿੰਨ ਕੋ ਤਿਆਗੀ, ਕਿ ਜਦੋਂ ਅਸੀਂ ਚਲੇ ਗਏ ਨਾ ਉਹਨਾਂ ਸਾਧੂਆਂ ਨੂੰ ਰਸਤ ਦੇ ਕੇ ਉਥੋਂ ਛੱਡ ਕੇ।
ਬੋਲੇ ਸੰਤ ਗਿਰਾ ਅਨੁਰਾਗੀ।
ਉਸ ਵਕਤ ਉਹ ਜਿਹੜੇ ਸੰਤ ਸਨ, ਸੰਤ ਰੇਣ ਜੀ, ਉਹ ਬੜੀ ਪ੍ਰੇਮ ਭਰੀ ਬਾਣੀ ਬੋਲੇ।
ਹਰ ਬਲਾ ਲਗ ਬਾਲ ਸੁਚਾਲੇ।
ਇਹ ਜਿਹੜਾ ਬੱਚਾ ਹੈ ਆਇਆ ਸੀ ਆਪਣੇ ਕੋਲੇ ਛੋਟੀ ਉਮਰ ਦਾ, ਆਰਬਲਾ ਤਾਂ ਬਹੁਤ ਛੋਟੀ ਉਮਰ, ਬੜੀ ਛੋਟੀ ਹੈ, ਪਰ ਜਿਹੜੀ ਇਹਨਾਂ ਦੀ ਚਾਲੀ ਹੈ, ਮਰਿਆਦਾ ਹੈ, ਉਹ ਬਹੁਤ ਜਿਵੇਂ ਵੱਡਾ ਪੁਰਸ਼ ਮਹਾਂਪੁਰਸ਼ ਹੁੰਦਾ ਕੋਈ, ਇਸ ਤਰ੍ਹਾਂ ਦੇ ਵਿਚਾਰ ਦੇਖਣੀ ਪਰਖਣੀ ਦਰਸ਼ਨ ਪਰਸਨ ਬਹੁਤ ਵੱਡੇ ਲੱਗਦੇ ਨੇ, ਬੜਾ ਤੇਜ ਪ੍ਰਤਾਪ ਹੈ।
ਜਰਾ ਬਿਰਾਗ ਭਗਤ ਪਲ ਸਾਲੇ।
ਇਹਨਾਂ ਦੀ ਜਿਹੜੀ ਬਾਣੀ ਆ ਨਾ ਬੋਲੀ ਹੈ, ਸੋ ਉਹਦੀ ਭਲੀ ਬਾਣੀ ਭਗਤੀ ਤੇ ਵਿਰਾਗ ਦਾ ਘਰ ਸੀ, ਕਿਉਂਕਿ ਉਹਨਾਂ ਦੇ ਬਚਨਾਂ ਦੇ ਵਿੱਚ ਐਸੀ ਖਿੱਚ ਸੀ ਕਿ ਜਦੋਂ ਬੋਲਦੇ ਕੋਲ ਬੈਠਦੇ, ਮਾਨੋ ਉਹਨਾਂ ਦੇ ਹਰ ਬੋਲ ਦੇ ਵਿੱਚ ਹੀ ਵਿਰਾਗ ਭਗਤੀ ਸਿਮਰਨ ਤਿਆਗ ਜਾਤ ਸਤ, ਮੈਨੂੰ ਸਭ ਕੁਝ ਉਹਨਾਂ ਦੀ ਬੋਲੀ ਵਿੱਚ ਨਜ਼ਰ ਆਉਂਦਾ ਸੀ ਕਿ ਉਹ ਕਿੰਨੀ ਗੰਭੀਰਤਾ ਨਾਲ ਬਹੁਤ ਸੁੰਦਰ ਲਹਿਜੇ ਵਿੱਚ ਬਚਨ ਕਰਦੇ ਸਨ।
ਤੁਮਸੋ ਆਨ ਕੀਨ ਬਹੁ ਭਾਉ।
ਤੋ ਤੁਹਾਡੇ ਨਾਲ ਆ ਕੇ ਦੇਖੋ ਸੰਤ ਜੀ ਉਹਨਾਂ ਨੇ ਕਿੰਨਾ ਭਾਉ ਪ੍ਰੇਮ ਕੀਤਾ।
ਮ੍ਰਿਦਲ ਕਿਰਪਾਲ ਵਿਸਾਲ ਸੁਭਾਉ।
ਬੜਾ ਹੀ ਮ੍ਰਿਦਲ ਤੋਂ ਭਾਵ ਕੋਮਲ, ਕਿਰਪਾਲੂ, ਵਿਸਾਲ ਹੁੰਦਾ ਵੱਡਾ, ਉਦਾਰ ਚਿੱਤ ਸੁਭਾਅ ਜਿਨ੍ਹਾਂ ਦਾ, ਜੋ ਬਹੁਤ ਸਾਰੇ ਲੋਕ ਸ਼ੋਸ਼ੇਬਾਜ਼ੀ ਛੱਡਦੇ ਹੁੰਦੇ ਨੇ, ਕਿ ਬਹੁਤ ਲੋਕਾਂ ਨੇ ਲਿਖਿਆ ਆਪਣੀਆਂ ਕਈ ਪੁਸਤਕਾਂ ਲਿਖ ਦਿੱਤੀਆਂ ਸਾਧੂਆਂ ਨੇ, ਕਿ ਗੁਰੂ ਨਾਨਕ ਦੇਵ ਜੀ ਨੇ ਇਹ ਸੰਤ ਰੇਣ ਨੂੰ ਆਪਣਾ ਗੁਰੂ ਧਾਰਿਆ ਸੀ, ਕਿਉਂਕਿ ਜ਼ਿਆਦਾ ਵਿਚਰਨ ਕਰਕੇ ਬਹੁਤ ਪੁਸਤਕਾਂ ਵਿੱਚ ਜਾਂ ਥਾਂ ਥਾਂ ਤੇ ਇਹ ਗੱਲ ਪਹਿਲਾਂ ਤੋਂ ਲੈ ਕੇ ਚਲੀ ਆਉਂਦੀ ਹੈ। 20 ਰੁਪਏ ਤਾਂ ਮਹਾਰਾਜ ਨੇ ਊਂ ਦਿੱਤੇ ਸੀ ਵੀ ਭੋਜਨ ਛਕ ਲਓ। ਜਿਹੜੇ ਉਹਦੇ ਚੇਲੇ ਸੀ ਹੁਣ ਜਿਹੜੇ ਨੇ, ਉਹ ਕਈ ਥਾਂ ਲਿਖਿਆ ਹੋਇਆ ਕਿ ਗੁਰੂ ਨਾਨਕ ਸਾਹਿਬ ਨੇ ਸਰੀਰ ਕਰਕੇ ਸੰਤ ਰੇਣ ਨੂੰ ਆਪਣਾ ਗੁਰੂ ਧਾਰਿਆ। ਇਸ ਤਰ੍ਹਾਂ ਦੇ ਲੋਕ ਬਹੁਤ ਸਾਰੀਆਂ ਗੱਲਾਂ ਦੁਨੀਆਂ ਦੇ ਅੰਦਰ ਕਰਦੇ ਹੀ ਰਹਿੰਦੇ ਨੇ, ਆਪਣੇ ਆਪ ਨੂੰ, ਆਪਣੇ ਗੁਰੂ ਨੂੰ ਵੱਡਾ ਦਿਖਾਉਣਾ, ਜਾਂ ਹੋਰ ਵੀ ਬਹੁਤ ਸਾਰੇ ਲੋਕ ਐਸੇ ਇਹੀ ਜੀ ਕੋਝੀ ਜੀ ਗੱਲ ਕਰਦੇ ਨੇ, ਜਿਹਨੂੰ ਸੁਣ ਕੇ ਬੜਾ ਮਨ ਹੈਰਾਨ ਹੁੰਦਾ ਕਿ ਕਿੱਡੇ ਵੱਡੇ ਗੁਰੂ ਨਾਨਕ ਦੇਵ ਜੀ, ਉਹਨਾਂ ਨੇ ਅਕਾਲ ਪੁਰਖ ਨੂੰ ਗੁਰੂ ਧਾਰਿਆ, ਬਾਣੀ ਅੰਦਰ ਥਾਂ ਥਾਂ ਲਿਖਿਆ, ਗੁਰਾਂ ਨੇ ਲਿਖਿਆ ਇੱਕ ਓਅੰਕਾਰ ਹੀ ਸਾਡਾ ਸਤਿਗੁਰ ਹੈ, ਪ੍ਰਸਾਦ ਉਹਦੀ ਹੀ ਕਿਰਪਾ ਹੈ। ਥਾਂ ਥਾਂ ਤੇ ਮਹਾਰਾਜ ਨੇ ਸ਼ਬਦ ਗੁਰੂ ਲਿਖਿਆ ਹੈ, ਪਰ ਜਿਹੜੇ ਬਹੁਤ ਜ਼ਿਆਦਾ ਘਟੀਆ ਜੇ ਲੋਕਾਂ ਦੇ ਵਿੱਚ ਮੰਦ ਬੁੱਧੀ ਹੁੰਦੀ ਹੈ, ਉਹ ਇਸ ਤਰ੍ਹਾਂ ਐਡੇ ਵੱਡੇ ਸਤਿਗੁਰੂ ਨਾਨਕ ਦੇਵ ਜੀ ਨੂੰ ਕਈ ਵਾਰ ਐਸੀਆਂ ਗੱਲਾਂ ਬੋਲ ਦਿੰਦੇ ਨੇ, ਇਹ ਦੱਸਣਾ ਨਹੀਂ ਸੀ ਪਰ ਯੁੱਗ ਇਹੋ ਜਿਹਾ ਚੱਲ ਰਿਹਾ ਕਿ ਕੱਲ੍ਹ ਨੂੰ ਐਵੇਂ ਤੁਹਾਨੂੰ ਕੋਈ ਕਹਿ ਦੇਵੇ ਕੋਈ ਗੱਲ, ਤੁਸੀਂ ਗੁੱਸਾ ਕਰਨਾ ਵੀ ਅਸੀਂ ਤਾਂ ਕਥਾ 'ਚ ਸੁਣਿਆ ਨਹੀਂ। ਇਹ ਚੀਜ਼ਾਂ ਹੁੰਦੀਆਂ ਪਹਿਲਾਂ ਹੀ ਸੁਚੇਤ ਰਹਿਣ ਲਈ, ਤਾਂ ਕਿ ਕੋਈ ਕਹੇ ਤਾਂ ਆਪਾਂ ਸੁਚੇਤ ਰਹਿਣਾ ਪਹਿਲਾਂ ਹੀ, ਕਿਉਂਕਿ ਅਟੈਕ ਬੜਾ ਤਕੜਾ ਹੁੰਦਾ ਹਰ ਜਗ੍ਹਾ ਤੋਂ, ਮਹਾਰਾਜ ਤੇ, ਜੀਵਨ ਤੇ, ਬਾਣੀ ਤੇ, ਕਿੱਥੋਂ ਦੀ ਕਿੱਥੋਂ ਕੋਈ ਨਾ ਕੋਈ ਸ਼ੋਸ਼ਾ ਛੱਡ ਦਿੰਦਾ। ਇਹ ਗੁਰਸਿੱਖ ਨੂੰ ਪਹਿਲਾਂ ਹੀ ਸਾਵਧਾਨ ਰਹਿਣਾ ਚਾਹੀਦਾ। ਤੋ ਲੋਕਾਂ ਦੀ ਆਦਤ ਹੀ ਹੁੰਦੀ ਤਮਾਸ਼ਾ ਦੇਖਣ ਦੀ, ਤਾਂ ਤੇ ਇਹ ਵੀ ਨਾਲ ਨਾਲ ਵਿਚਾਰ ਮਨ ਦੇ ਅੰਦਰ ਰੱਖਣੀ।
ਬੋਲਿਓ ਸੌ ਜਾਨ ਜਬ ਵੈਸੇ।
ਸੋ ਬੋਲੇ ਇਸ ਪ੍ਰਕਾਰ ਕਿ ਜਦੋਂ ਉਨ੍ਹਾਂ ਨੇ ਸਾਜ ਸਮਾਨ ਜਿਹੜਾ ਸੀ, ਸੌਜ ਤੋਂ ਭਾਵ ਰਸਤ ਲਿਆ ਕੇ ਰੱਖੀ, ਸੰਤ ਰੇਣ ਜੀ ਕਹਿੰਦੇ ਨਾਲਦਿਆਂ ਨੂੰ ਕਿ मेरे अगे जदो आ करके गुरु नानक देव जी बैठ गए।
चलन रजाए दीन तुम कैसे।
सो वो तो कहते सी कि असी प्रशादा तैयार कर दिने आ, पर तुसी पता नहीं क्यों कहता उन्हां नूं भी जाओ बच्चा असी तैयार कर लांगे। की गल हो गई तुसी इन्नी छेती उन्हां नूं इथों तोर क्यों दिता जी।
सुन महंत बोलियो बरबानी।
सुन करके महंत संत रेण जी बार तो भाव श्रेष्ठ जेडी बाणी सी बचन सी बोले।
एको परम पुरख सुखदानी।
भाई मेथो दा प्रताप नहीं सी चलिया जांदा, तो बहुत तेज प्रताप सी। को सामने बैठना मेरे लिए औखा हो गया सी, क्योंकि निरंकार बैठन आके सामने ते माड़ी मोटी हस्ती जिहड़ी चलो मानदे आ कि भावें बहुत उच्ची अवस्था संत रेण दी काफी उच्ची अवस्था मानदे आ, पर प्रताप जिहड़ा हुंदा चलना बहुत औखा है। इस करके अकाल पुरख ने देखो सूरज इन्नी दूर रखिया होया, हले भी गर्मियां च इहदी धुप चीकां कढ़ांदी आपणियां। इह जे किते सूरज इत्थे नेड़े जे हुंदा फिर तां धरती ते अपना जिउणा औखा हो जाणा सी। उन्होंने उस हिसाब नाल ही सारी चीजा रखिया हुई ने। समुंदर धरती तो बहुत नीवा जी रखिया होया, नहीं तो रोज ही छलां बज बज के धरती डोब दिंदा है। धन गुरु ग्रंथ साहिब महाराज ने अपना प्रताप इन्ना शांत रखिया होया, बहुत सारे लोग खिलवाड़ करते छेड़खानी करते गलतियां करते ने, पर सतगुरु महाराज किसी नूं कुछ नहीं कहते। हले सतगुरु कहंदे ने मैं एक सिद्धांत बनाया, आपे बीज आपे ही खाओ। देखो भाई जही जी सेवा करोगे, जही जी भावना करोगे, जही जी श्रद्धा करोगे, वह जा फल प्राप्त कर लोगे। इस करके सतगुरु महाराज गुरु नानक देव जी निरंकार जी ने अपना तेज प्रताप कदे प्रगट नहीं किया संसार दे सामने, पर प्रगट नहीं भी करने करके फिर भी जिथे जा बैठते सन आपे ही बूटे हरे हो जाते, बाग हरे हो जाते, बंदे टेढ़े मना वालों के मन सीधे हो जाते, इं गुरां दा दर्शन देख के हर एक खिंचया जाता निहाल हो जाता।
कलावान ज्ञानी गुण खानी।
ये तो भाई महापुरख कलावान बड़ी शक्ति वाले ब्रह्म ज्ञान तो भी उत्ते ही काम है, गुणा की खाण ने। हालांकि कई लिख देंदे ने जां बोलण विच वी, आपां वी ध्यान कर लो कि गुरु साहब नूं कहणगे महाराज ब्रह्म ज्ञानी सन, ब्रह्म दा ज्ञान ब्रह्म ज्ञानी नूं हुंदा, ब्रह्म ज्ञानी मनुख कोटी च आउंदे ने अभ्यास करके, वो किसी अवस्था तक पहुंच के ब्रह्म ज्ञान प्राप्त करदे ने। एक जिवें धरती है, धरती सारी किड्डी वड्डी है, धरती दा ज्ञान धरती नूं ही है कि किन्नी क वड्डी है, इहदे विच की पिया है। एक वो विज्ञानी ने जिहड़े अर्थ विज्ञानी ने, वो ये कहण कि मैं सारी धरती दा ज्ञान मैनू है, नहीं है। इस करके एक बंदा तो है कि बचपन तो पहली क्लास तो लैके पढ़िया, एम ए तक गया, कोर्स किते, फिर एक्सपैरिमेंट किते, फिर वह कहना मैं ये चीज का ज्ञान प्राप्त किया है। एक वो आप ही है। इस तरह परमेश्वर आप जे उन्हों कही भी परमेश्वर नूं जां गुरु नानक साहब नूं ब्रह्म ज्ञान सी, ब्रह्म नूं नहीं लोड़ पैंदी, वह तो खुद ही जानदा सब कुछ। ब्रह्म ज्ञानी तां ओ ब्रह्म ज्ञानियां दे माता पिता ने, बड़े ने, सब तो ब्रह्म ज्ञान देण वाले ने सतगुरु सानू। इस करके कई बारी जिहड़ा शब्द भी पढ़दे हुंदे ने महाराज लई पढ़ देणगे, धन 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 जाने आया, जान अखर हुण महाराज लई वरत्या नहीं जांदा, जान अखर ब्रह्म ज्ञानियां लई वरत्या जांदा। बाबा बुढ़ा जी हो गए, भाई गुरदास, भाई विधि चंद, भाई गुरबख्श सिंह राम कौर वर्गे, भाई मनी सिंह, ये धन धन जना चाहते ने। सब जगत तराया तो भाव सारी दुनिया च चंगे भागां वाले जिथे जिथे बैठे सी, सारी दुनिया तारी उन्होंने, ਇਸ ਤਰ੍ਹਾਂ ਬ੍ਰਹਮ ਨੂੰ ਬ੍ਰਹਮ ਗਿਆਨੀ ਨਹੀਂ ਕਹਿਣਾ, ਬ੍ਰਹਮ ਬ੍ਰਹਮ ਹੀ ਹੈ ਅਤੇ ਉਹਦਾ ਗਿਆਨ ਪਿਆਰਿਆਂ ਨੂੰ ਅਭਿਆਸ ਕਰਕੇ ਮਿਹਨਤਾਂ ਮਸ਼ਕਤਾਂ ਕਰਕੇ ਹੋ ਜਾਂਦਾ ਹੈ।
ਦੁਰਿਓ ਰਹਿ ਗਤ ਪਰ ਹੈ ਨਾ ਜਾਣੇ,
ਕਹਿੰਦੇ ਦੁਰਿਓ ਰਹਿ, ਇਹ ਤਾਂ ਲੁਕੇ ਛਿਪੇ ਜੇ ਨੇ, ਛਿਪੇ ਰਹਿੰਦੇ ਨੇ, ਤਾਂ ਇਨ੍ਹਾਂ ਦੀ ਜਿਹੜੀ ਗਤ ਹੈ ਨਾ, ਮਰਿਆਦਾ ਹੈ, ਅਵਸਥਾ ਹੈ, ਅਸਲੀ ਹਾਲਤ ਹੈ, ਉਹ ਨਹੀਂ ਕੋਈ ਜਾਣ ਸਕਦਾ। ਮਹਾਰਾਜ ਕਿਉਂ ਆਪਣਾ ਪ੍ਰਤਾਪ ਇੰਨਾ ਪ੍ਰਗਟ ਨਹੀਂ ਕਰਦੇ ਸ੍ਰਿਸ਼ਟੀ ਤੇ? ਆਪਾਂ ਬਹੁਤ ਛੋਟੇ ਜਿਹੇ ਹਾਂ, ਕੀਰੇ ਕਿਰਮ ਜੇ ਆਪਾਂ। ਇਸ ਕਰਕੇ ਸਤਿਗੁਰੂ ਮਹਾਰਾਜ ਸਾਡੇ ਨਾਲ ਇਸ ਤਰ੍ਹਾਂ ਰਹਿੰਦੇ ਨੇ ਜਿਵੇਂ ਉਹਨਾਂ ਨੂੰ ਪਤਾ ਕਿ ਇਹ ਝੱਲ ਨਹੀਂ ਸਕੇਗਾ ਮੇਰਾ ਪ੍ਰਤਾਪ। ਜਿਵੇਂ ਮਹਾਰਾਜ ਦਸਵੇਂ ਪਾਤਸ਼ਾਹ ਸੋ ਜੱਛਾਂ ਤੇ ਰਵਾਲਾਂ ਦਾ ਫੈਸਲਾ ਕਰਾਉਣ ਜਦ ਗਏ ਰਵਾਲ ਸਰ, ਭਾਈ ਦਇਆ ਸਿੰਘ ਹੁਣੀ ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਫਿਰ ਅੱਗੇ ਇਕੱਲੇ ਹੀ ਪਹਾੜੀ ਤੇ ਚੜ੍ਹ ਕੇ ਜਾ ਕੇ, ਸੋ ਇਹ ਜੱਛਾਂ ਤੇ ਰਵਾਲਾਂ ਦਾ ਜੰਗ ਸੀ ਆਪਸ ਵਿੱਚ ਬੜੇ ਯੁੱਗਾਂ ਦਾ, ਉਹਨਾਂ ਨੂੰ ਆਪਸ ਵਿੱਚ ਸੰਧੀ ਕਰਾਉਣੀ ਸੀ। ਜਦੋਂ ਇਹ ਰਵਾਲ ਤਾਂ ਆ ਗਿਆ, ਰਵਾਲ ਗੰਢੀਲਾ, ਇਹ ਗਿੱਠੇ ਜੇ ਕੱਦ ਦਾ ਸੀ ਇਹਨਾਂ ਦਾ ਰਾਜਾ, ਜੰਗਲੀ ਜਿਹਾ, ਕਾਲਾ ਜਿਹਾ, ਉਹ ਆ ਕੇ ਖੜ ਕੇ ਮੱਥਾ ਟੇਕਣ ਲੱਗ ਗਿਆ। ਸਤਿਗੁਰੂ ਦੋ ਮਿੰਟ ਉਡੀਕਿਆ, ਕਹਿੰਦੇ ਕੀ ਉਹ ਕਿੱਧਰ ਗਿਆ ਕੁਬੇਰ, ਜਕਸ਼ਾਂ ਦਾ ਜਿਹੜਾ ਗੁਰੂ ਕੁਬੇਰ ਆ, ਕਿੱਧਰ ਗਿਆ? ਕਹਿੰਦੇ ਮਹਾਰਾਜ ਉਹ ਆਇਆ ਨਹੀਂ ਹਲ ਤੱਕ, ਸੱਚੇ ਪਾਤਸ਼ਾਹ ਨੂੰ ਵੀਰ ਰਸ ਆ ਗਿਆ, ਵੀ ਅਸੀਂ ਇੱਥੇ ਆਏ ਹਾਂ, ਕਿਉਂ ਨਹੀਂ ਆਇਆ? ਮਹਾਰਾਜ ਨੇ ਆਪਣਾ ਧਨਖ ਮਾਣ ਮੋਢੇ ਤੋਂ ਉਤਾਰ ਕੇ ਬਿਨਾਂ ਤੀਰ ਚੜਾਇਆ ਹੀ ਸੋ ਚਿੱਲਾ ਖਿੱਚ ਕੇ ਮਾੜਾ ਜਿਹਾ ਟਣਕਾਰ ਹੀ ਕੀਤੀ ਸੀ। ਆ ਜਿਵੇਂ ਇੱਥੇ ਥੋੜੇ ਦਿਨ ਪਹਿਲਾਂ ਹਿੱਲਿਆ ਸੀ ਨਾ ਸਾਰਾ ਕੁਛ, ਐ ਪਹਾੜੀਆਂ ਹਿੱਲ ਗਈਆਂ ਮਾੜੀ ਜਿਹੀ ਟਣਕਾਰ ਨਾਲ ਹੀ, ਭੜਥੂ ਪੈ ਗਿਆ ਧਰਤੀ ਤੇ, ਇਕਦਮ ਜਕਸ਼ ਪ੍ਰਗਟ ਹੋ ਗਿਆ ਉੱਥੇ ਹੀ। ਮਹਾਰਾਜ ਮਾਫ ਕਰ ਦਿਓ, ਮੈਂ ਲੇਟ ਹੋ ਗਿਆ, ਗਲਤੀ ਹੋ ਗਈ, ਤੈਨੂੰ ਪਤਾ ਨਹੀਂ ਅਸੀਂ ਬੁਲਾਇਆ, ਤੈਨੂੰ ਆਇਆ ਕਿਉਂ ਨਹੀਂ ਹੁਣ ਤੱਕ? ਸਤਿਗੁਰੂ ਸੱਚੇ ਪਾਤਸ਼ਾਹ ਆਪਣਾ ਪ੍ਰਤਾਪ ਕਦੇ ਵੀ ਨਹੀਂ ਦਿਖਾਉਂਦੇ, ਕਰਾਮਾਤ ਹੋ ਜਾਂਦੀ ਹੈ। ਪਰ ਜਦ ਚਮਕੌਰ ਦੀ ਗੜੀ ਦੇ ਵਿੱਚ ਭਾਰੀ ਜੰਗ ਹੋ ਰਿਹਾ, ਥੋੜੇ ਸਿੰਘ ਬਾਕੀ ਰਹਿ ਗਏ, ਉਸ ਵਕਤ ਉਹਨਾਂ ਦੇ ਜਰਨੈਲ ਨੇ ਗੱਲ ਕਹੀ, ਤੁਰਕਾਂ ਦਾ ਜਰਨੈਲ, ਕਹਿਣ ਲੱਗਿਆ ਇਹ ਸੂਰਜ ਪ੍ਰਕਾਸ਼ ਕਥਾ ਸਾਰੀ ਅੱਗੇ ਚੱਲ ਕੇ ਆਵੇਗੀ। ਕਹਿੰਦਾ ਆਪਾਂ ਮਰੇ ਤਾਂ ਨਹੀਂ ਹੋਏ, ਇੱਕ ਇੱਕ ਮੁੱਠੀ ਭਰ ਕੇ ਮਿੱਟੀ ਦੀ ਪਾਈਏ ਜੀ ਉੱਤੇ, ਚਮਕੌਰ ਦੀ ਗੜੀ ਢੱਕ ਕੇ ਰੱਖ ਦਈਏ, ਚਲੋ ਸਾਰੇ ਇੱਕੋ ਦਮ ਹੱਲਾ ਬੋਲੀਏ। ਸਿੰਘ ਕਹਿੰਦੇ ਮਹਾਰਾਜ ਇਹ ਤਾਂ ਆ ਗਏ ਚੜ੍ਹ ਕੇ ਚਾਰੇ ਪਾਸਿਓਂ, ਪਹਾੜ ਜਿਹਾ ਹੀ ਤੁਰੇ ਆਉਂਦਾ ਇਹ ਤਾਂ, ਇੰਨੇ ਮਲੱਖ। ਸੱਚੇ ਪਾਤਸ਼ਾਹ ਕਹਿੰਦੇ ਲਓ ਫਿਰ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਤੀਰ ਕੱਢ ਕੇ ਜਦੋਂ ਛੱਡਿਆ ਇੱਕ ਪਾਸੇ ਨੂੰ, ਮੂਹਰਲੀ ਕਤਾਰ ਦਾ 10,000 ਬੰਦਾ ਸੌਂ ਗਿਆ, ਬਸ 10,000 ਬੰਦਾ ਇੱਕ ਤੀਰ ਨਾਲ ਹੀ ਮਾਰ ਦਿੱਤਾ। ਇਹ ਦਿਵ ਅਸ਼ਤਰ ਹੁੰਦੇ ਨੇ, ਇਨ੍ਹਾਂ ਦੀ ਵਰਤੋਂ ਕਦੇ ਕਦੇ ਕੀਤੀ ਜਾਂਦੀ ਹੈ। ਇਹ ਬੰਦੇ ਬਹਾਦਰ ਨੂੰ ਦਿੱਤੇ ਸੀ 5 ਤੀਰ ਦਿਵ ਅਸ਼ਤਰ, ਫਿਰ ਇੱਕ ਤੀਰ ਦੂਜੇ ਪਾਸੇ ਛੱਡਿਆ, 10,000 ਬੰਦਾ ਉਧਰ ਮਰ ਗਿਆ। ਭੱਜ ਗਏ ਸਾਰੇ ਪਿੱਛੇ ਨੂੰ, ਯਾ ਅਲੀ ਯਾ ਖੁਦਾ ਕਰਦੇ, ਇਹ ਤਾਂ ਬਹੁਤ ਤਾਕਤ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਆਪਣੀ ਤਾਕਤ ਨੂੰ ਦਿਖਾਉਂਦੇ ਨਹੀਂ, ਵਰਤੋਂ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਸਿਰਫ ਦਇਆ ਦੇ ਘਰ ਚ ਰਹਿੰਦੇ ਨੇ, ਸ਼ਾਂਤਮਈ ਸੁਭਾਅ ਹੈ, ਕਿਰਪਾ ਹੀ ਕਿਰਪਾ ਵਰਦੀ ਹੈ, ਦਿਆਲਤਾ ਹੀ ਦਿਆਲਤਾ ਹੈ।
ਭਇਓ ਅਸਹਿ ਮੁਝ ਤੇਜ ਪ੍ਰਭਾਉ,
ਮਹਾਰਾਜ ਸੱਚੇ ਪਾਤਸ਼ਾਹ ਦਾ ਤੇਜ ਪ੍ਰਤਾਪ ਅਸਹਿ ਸੀ ਬਈ। ਸੰਤ ਰੇਣ ਕਹਿਣ ਲੱਗਿਆ ਨਾਲਦਿਆਂ ਨੂੰ, ਮੈਥੋਂ ਝੱਲਿਆ ਨਹੀਂ ਸੀ ਜਾਂਦਾ, ਬਹੁਤਾ ਜ਼ਿਆਦੇ ਪ੍ਰਤਾਪ ਸੀ ਉਹਨਾਂ ਦਾ।
ਮਾਤੇ ਦੀਨੀ ਜਾਨ ਰਜਾਉ,
ਇਸ ਕਰਕੇ ਮੈਂ ਉਹਨਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ ਕਿ ਨਾਲੇ ਤਾਂ ਆਪਣੇ ਤੇ ਬੋਝ ਆਉਂਦਾ, ਆਪਾਂ ਆਪ ਤਿਆਰ ਕਰ ਲਓ ਰੋਟੀ, ਲੰਗਰ ਆਪ ਨਹੀਂ ਤਿਆਰ ਕਰ ਸਕਦੇ, ਰਸੋਈ ਆਪਣੀ। ਐਡੇ ਵੱਡੇ ਮਹਾਂਪੁਰਖਾਂ ਨੂੰ ਕਹਿਣਾ ਕਿ ਤੁਸੀਂ ਕਰੋ ਤਿਆਰ, ਤੁਸੀਂ ਨਹੀਂ ਸਮਝਦੇ, ਤੁਸੀਂ ਹਲੇ ਬੱਚੇ ਹੋ ਸਾਰੇ, ਤੁਸੀਂ ਉਸ ਅਵਸਥਾ ਚ ਨਹੀਂ ਗਏ। ਮੈਂ ਆਪਣੇ ਤੀਜੇ ਨੇਤਰ ਨੂੰ ਖੋਲ੍ਹ ਕੇ ਦੇਖਿਆ ਕਿ ਪ੍ਰਕਾਸ਼ ਹੀ ਪ੍ਰਕਾਸ਼ ਚਾਰੇ ਪਾਸੇ ਉਹਨਾਂ ਦੇ ਆਉਣ ਨਾਲ ਹੋ ਗਿਆ।
ਅਸ ਕਹਿ ਤਬ ਕੀਨੋ ਪੁਨ ਅਸਨਾ,
ਇਸ ਤਰ੍ਹਾਂ ਕਹਿ ਕਰਕੇ ਫਿਰ ਰਸੋਈ ਤਿਆਰ ਕੀਤੀ, ਫਿਰ ਭੋਜਨ ਛਕਿਆ।
ਆਉਣ ਲੱਗੇ ਸਵਾਦਨ ਲੈ ਰਸਨਾ,
ਸਵਾਦ ਦੇ ਨਾਲ ਕਈ ਦਿਨਾਂ ਦੇ ਭੁੱਖੇ ਸਾਧੂਆਂ ਨੇ ਬਹੁਤ ਆਨੰਦਮਈ ਪ੍ਰਸ਼ਾਦਾ ਛਕਿਆ।
ਸਿੱਤਾ ਕ੍ਰਿਤ ਮੇਲਿਓ ਸੰਗ ਪਾਏ ਸ।
ਫਿਰ ਉਨ੍ਹਾਂ ਨੇ ਕੀ ਛਕਿਆ, ਮੰਗਾ ਕਰਕੇ ਮਹਾਰਾਜ ਨੇ ਉਨ੍ਹਾਂ ਨੂੰ ਖੰਡ ਲਿਆਤੀ ਸੀ, ਫਿਰ ਖੀਰ ਲਿਆਂਦੀ ਸੀ, ਫਿਰ ਇਸੇ ਤਰ੍ਹਾਂ ਘਿਓ ਲਿਆ ਕੇ ਦਿੱਤਾ ਸੀ। ਸਿੱਤਾ ਕ੍ਰਿਤ ਮੇਲਿਓ ਸੰਗ ਪਾਇਸ, ਚੌਲਾਂ ਵਿਚ ਪਾ ਕੇ ਦੁੱਧ ਸੋਹਣਾ। ਮਹਾਰਾਜ ਨੇ ਬੜੇ ਢੰਗ ਨਾਲ ਚੀਜ਼ਾਂ ਖਰੀਦੀਆਂ। ਸੋ ਇਸੇ ਤਰੀਕੇ ਦੇ ਨਾਲ ਕਿ 5 ਰੁਪਏ ਦੀ ਜਿਸ ਪ੍ਰਕਾਰ ਆਟਾ ਤੇ 5 ਰੁਪਏ ਦਾ ਇਸੇ ਤਰ੍ਹਾਂ ਹੀ ਲੰਬੇ ਲੰਬੇ ਚੌਲ ਔਰ ਇਸੇ ਤਰ੍ਹਾਂ ਹੀ ਖੰਡ, 3 ਰੁਪਏ ਦਾ ਘਿਓ ਤੋ 3 ਰੁਪਏ ਦੀ ਇਸੇ ਤਰ੍ਹਾਂ ਹੀ ਖਰੀਦ ਲਈ ਚੀਜ਼ ਖੰਡ ਆਦਿਕ, ਇਹ ਜਿਹੜੀਆਂ ਚੀਜ਼ਾਂ ਸੀਗੀਆਂ। ਸੋ 16 ਕੁ ਰੁਪਏ ਲਾ ਕੇ ਦੁੱਧ ਵਾਸਤੇ 3 ਰੁਪਏ ਖਰਚੇ, 16, 3, 19 ਰੁਪਈਏ ਖਰਚ ਕੇ ਤੋ ਭਾਰ ਵਾਹਕ ਉਥੋਂ ਲਿਆ, ਇਕ ਸਮਾਨ ਲਦਵਾ ਲਿਆ ਗੱਡਿਆਂ ਤੇ, ਉਨ੍ਹਾਂ ਨੂੰ 1 ਰੁਪਈਆ ਕਿਰਾਇਆ ਦਿੱਤਾ। ਇਉਂ ਸਤਿਗੁਰੂ ਮਹਾਰਾਜ ਜੀ ਨੇ ਸਮਾਨ ਲਦਵਾ ਕੇ ਉਥੇ ਲੈ ਕਰਕੇ ਆਏ ਸੀ ਵੀ ਸਾਧੂ ਸੰਤਾਂ ਨੂੰ ਅੱਛਾ ਭੋਜਨ ਖਵਾਈਏ।
ਸੰਤ ਸ਼ੁੱਧ ਆਤੁਰ ਤ੍ਰਿਪਤੇ ਖਾਏ ਸ।
ਸੰਤ ਜਿਹੜੇ ਬਹੁਤ ਦਿਨਾਂ ਦੇ ਭੁੱਖੇ ਬੈਠੇ ਭਗਤੀ ਕਰਦੇ ਸਨ, ਰੱਜ ਗਏ, ਐਨ ਆਨੰਦਿਤ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਜੋ ਇਹ ਲੰਗਰ ਚਲਾਇਆ, ਸਾਧੂਆਂ ਦੀ ਸੇਵਾ ਕੀਤੀ।
ਮਨ ਪ੍ਰਸਿੱਧ ਹੋਇਆ ਬਚਨ ਬਖਾਨੇ,
ਮਨ ਵਿਚ ਪ੍ਰਸੰਨ ਹੋ ਕੇ ਇਸ ਤਰ੍ਹਾਂ ਦਾ ਬਚਨ ਕਹੇ।
ਇਹ ਕਰਤਾਰ ਪਠਿਓ ਹਮ ਜਾਣੈ।
ਸਾਰੇ ਕਹਿੰਦੇ ਬਈ ਇਹ ਕਰਤਾਰ ਨੇ ਭੇਜਿਆ ਲੰਗਰ ਪ੍ਰਸ਼ਾਦਾ, ਪਰਮਾਤਮਾ ਨੇ ਸਾਡੇ ਲਈ ਭੇਜਿਆ ਹੈ।
ਕਿਦਾਂ ਸਰੀਰ ਧਾਰ ਕਰਤਾਰਾ,
ਮਾਨੋ ਕਰਤਾਰ ਆਪ ਹੀ ਆਇਆ ਸਰੀਰ ਧਾਰ ਕੇ ਦੁਨੀਆਂ ਦੇ ਉੱਪਰ। ਨਾਲੇ ਸਰੀਰ ਧਾਰਨਾ ਕਰਤਾਰ ਲਈ ਕੋਈ ਔਖਾ ਨਹੀਂ ਹੁੰਦਾ, 5 ਤੱਤਾਂ ਨੂੰ ਇਕੱਠਾ ਹੀ ਕਰਨਾ ਹੁੰਦਾ, ਬਸ ਜਿੱਥੇ ਮਰਜ਼ੀ ਇਕੱਠਾ ਕਰਕੇ ਜਦੋਂ ਮਰਜ਼ੀ ਖਿਲਾਰ ਦੇਣ, ਨਿੱਕੇ ਜੇ ਕਿਣਕੇ ਬਣਾ ਦਿੰਦੇ ਨੇ ਉਸੇ ਵਕਤ ਇੱਥੇ ਇਕੱਠਾ ਕਰ ਲੈਣ, ਭਾਵੇਂ ਹੁਣੇ ਆ ਜਾਣ, ਆਪਾਂ ਟੱਚ ਕਰਕੇ ਵੀ ਦੇਖ ਸਕਦੇ ਹਾਂ ਮਹਾਰਾਜ ਨੂੰ। ਜੇ ਜਾਣਾ ਹੋਊਗਾ 5 ਤੱਤ 5 ਚ ਮਿਲਾ ਦਿੰਦੇ ਝੱਟ ਹੀ, ਜੋਤ ਵਿਚ ਜੋਤ ਮਿਲਾ ਲਈ, ਔਰ ਮਾਟੀ ਮੈਂ ਮਾਟੀ ਰਲ ਜਾਇਆ, ਮਾਟੀ ਹੋਈ ਏਕ, ਮਿੱਟੀ ਚ ਮਿੱਟੀ ਮਿਲਾ ਤੱਤ, ਪਵਣ ਪਵਣੇ ਮਾਹੇ ਪਵਣ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਹੋਈ ਏਕ। ਜਦ ਇਹ ਕੌਤਕ ਮਹਾਰਾਜ ਨੇ ਇਕ ਵਾਰ ਦਿਖਾਇਆ ਚਲ ਬਟਾਲੇ ਸਿੱਧਾਂ ਨੂੰ, ਸਿੱਧ ਕਹਿੰਦੇ ਅਸੀਂ ਲੁਕਦੇ ਹਾਂ, ਤੁਸੀਂ ਸਾਨੂੰ ਲੱਭ ਕੇ ਦਿਖਾਇਓ। ਸਿੱਧਾਂ ਨੂੰ ਊਈ ਸੀ ਵੀ ਊਈ ਹੋਣਗੇ ਮਾੜੀ ਮੋਟੀ ਸਾਡੇ ਵਾਂਗੂ ਤਾਕਤ ਵਾਲੇ। ਮਹਾਰਾਜ ਕਹਿੰਦੇ ਚੰਗਾ ਜਾਓ ਲੁਕ ਜਾਓ। ਸਿੱਧਾਂ ਨੇ ਉਸ ਵਕਤ ਰਿੱਧੀਆਂ ਸਿੱਧੀਆਂ ਦੀ ਵਰਤੋਂ ਕੀਤੀ, ਕੋਈ ਕਿਤੇ ਜਾ ਲੁਕਿਆ, ਕੋਈ ਸਮਾਨ ਚ ਚਲਿਆ ਗਿਆ, ਕੋਈ ਆਪਣੀ ਸ਼ਕਤੀ ਨਾਲ ਗੁਪਤ ਹੋ ਗਿਆ, ਕੋਈ ਕਿਵੇਂ ਹੋ ਗਿਆ। ਮਹਾਰਾਜ ਕਹਿਣ ਲੱਗੇ ਅੱਛਾ ਅਸੀਂ ਤਾਂ ਕੀ ਲੱਭਣਾ। ਮਹਾਰਾਜ ਨੇ ਆਪਣੀ ਖੜਾਮ ਨੂੰ ਕਿਹਾ, ਇਹ ਮੇਰੀ ਖੜਾਮ, ਜਿੰਨੇ ਸਿੱਧ ਨੇ ਸਭ ਕੱਢ ਲਿਆ ਖੱਲਾਂ ਖੂੰਜਿਆਂ ਚੋਂ। ਖੜਾਮ ਗਈ ਹਰੇਕ ਸਿੱਧ ਦੇ ਸਿਰ ਚ ਵੱਜੇ, ਚੱਲ ਬਈ ਉੱਥੇ ਆ ਕੇ ਮਹਾਰਾਜ ਦੇ ਮੂਹਰੇ ਡਿੱਗ ਪੈਣ, ਉੱਥੇ ਇਕੱਠੇ ਕਰ ਲਏ ਸਾਰੇ। ਸਤਿਗੁਰੂ ਮਹਾਰਾਜ ਕਹਿੰਦੇ ਲਿਆਂਦਾ ਕਿ ਨਹੀਂ ਸਾਰਿਆਂ ਨੂੰ ਇਕੱਠੇ ਕਰਕੇ, ਕਹਿੰਦੇ ਮਹਾਰਾਜ ਧੰਨ ਹੋ ਤੁਹਾਡੀ ਸ਼ਕਤੀ ਧੰਨ। ਮਹਾਰਾਜ ਕਹਿੰਦੇ ਹੁਣ ਅਸੀਂ ਛੁਪੀਏ, ਕਹਿੰਦੇ ਹਾਂ ਮਹਾਰਾਜ ਹੁਣ ਅਸੀਂ ਲੱਭਾਂਗੇ, ਤੁਸੀਂ ਛੁਪ ਜਾਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਤਿਆਰੀ ਕੀਤੀ, ਸਿੱਧ ਕਹਿਣ ਲੱਗੇ ਭਾਈ ਮਰਦਾਨਾ ਸਮੇਤ ਹੱਥ ਜੋੜੇ, ਮਹਾਰਾਜ ਮੈਨੂੰ ਪਤਾ ਤੁਸੀਂ ਲੱਭਣਾ ਨਹੀਂ, ਇਹਨਾਂ ਨੂੰ ਨਹੀਂ ਲੱਭਣਾ, ਹੁਣ ਮੈਨੂੰ ਦੱਸ ਜਾਓ ਜੇ ਲੱਭਣਾ ਹੋਵੇ ਫਿਰ ਕੀ ਕਰੀਏ। ਉੱਥੋਂ ਆਪਣੀ ਮਰਿਆਦਾ ਚੱਲੀ, ਸਤਿਗੁਰੂ ਕਹਿੰਦੇ ਮਰਦਾਨਾ ਸਾਨੂੰ ਲੱਭਣਾ ਨਾ, 3 ਮੇਲ ਦਾ ਕੜਾ ਪ੍ਰਸ਼ਾਦ ਬਣਾਈ, 1 ਟਕਾ ਰੱਖੀ ਅੱਗੇ, ਫਿਰ ਅਰਦਾਸ ਕਰੀ, ਫਿਰ ਅਸੀਂ ਪ੍ਰਗਟ ਹੋ ਜਾਵਾਂਗੇ। ਸਤਿਗੁਰ ਨਾਨਕ ਪ੍ਰਗਟਿਆ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇਖਦਿਆਂ ਦੇਖਦਿਆਂ ਅਲੋਪ ਹੋ ਗਏ, ਮਹਾਰਾਜ ਨੇ ਜੋਤ ਵਿਚ ਜੋਤ ਮਿਲਾਈ, ਮਿੱਟੀ ਵਿਚ ਮਿੱਟੀ, 5 ਤੱਤਾਂ ਚ ਮਿਲਾ ਦਿੱਤੇ ਆਪਣੇ। ਹੁਣ ਉੱਥੇ ਕੀ ਲੱਭਣਾ, ਕਿਹਨੇ ਲੱਭਣਾ, ਕਿਹਨੂੰ ਲੱਭਣਾ। ਜਿਉਂ ਲੱਭਦੇ ਸ਼ਾਮ ਹੋ ਗਈ, ਸਾਰੇ ਆਹਾਰ ਹੰਭ ਕੇ ਆ ਗਏ, ਬਈ ਅਸੀਂ ਤਾਂ ਲੱਭ ਆਏ, ਸਾਡੀ ਤਾਂ ਨਹੀਂ ਮਤ ਕੰਮ ਕਰਦੀ, ਸਾਡੀਆਂ ਤਾਂ ਰਿੱਧੀਆਂ ਸਿੱਧੀਆਂ ਸਾਰੀਆਂ ਹੀ ਫੇਲ ਹੋ ਗਈਆਂ ਉੱਥੇ। ਇਸ ਕਰਕੇ ਭਾਈ ਮਰਦਾਨਾ ਹੁਣ ਤਾਂ ਉਹੀ ਕਰਮ ਕਰੋ, ਫੇਰ ਕੜਾ ਪ੍ਰਸ਼ਾਦ ਬਣਾਇਆ, ਟਕਾ ਰੱਖਿਆ, ਅਰਦਾਸ ਕੀਤੀ, ਇਹ ਸਰਬ ਕਲਾ ਸਮਰੱਥ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਸਾਰੇ ਅਸੀਂ ਹਾਰ ਗਏ ਹਾਂ, ਹੁਣ ਤੁਸੀਂ ਦਰਸ਼ਨ ਦੇ ਦਿਓ, ਕਿਰਪਾ ਕਰੋ ਜੀ। ਸਤਿਗੁਰੂ ਮਹਾਰਾਜ ਇਕਦਮ ਹਵਾ ਵਿੱਚੋਂ ਹੀ ਫੇਰ ਪ੍ਰਗਟ ਹੋ ਗਏ ਸਾਹਮਣੇ। ਮਹਾਰਾਜ ਹੱਸ ਪਏ, ਕਹਿੰਦੇ ਕਿਉਂ ਵੀ ਸਿੱਧੂ ਲੱਭਿਆ ਸਾਨੂੰ? ਕਹੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਤੁਹਾਨੂੰ ਨਹੀਂ ਕੋਈ ਲੱਭ ਸਕਦਾ, ਅਸੀਂ ਤਾਂ ਗੁਪਤ ਹੁੰਦੇ ਰਿੱਧੀਆਂ ਸਿੱਧੀਆਂ ਨਾਲ, ਤੁਹਾਡਾ ਤਰੀਕਾ ਹੀ ਵੱਖਰਾ ਹੈ, ਤੁਸੀਂ ਤਾਂ ਤੱਤਾਂ ਵਿੱਚ ਹੀ ਤੱਤ ਲੀਨ ਕਰ ਦਿੱਤੇ, ਤੁਹਾਨੂੰ ਕੌਣ ਲੱਭੂ, ਕਿੱਥੋਂ ਲੱਭੂਗਾ ਜਾ ਕੇ? ਇਸ ਕਰਕੇ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਦ ਹੁਣ ਉਹ ਮਹਾਰਾਜ ਜੋਤੀ ਜੋਤ ਸਮਾਏ ਨੇ, ਉਹ ਚਾਦਰ ਚੁੱਕੀ, ਉੱਥੇ ਕੁਛ ਵੀ ਨਹੀਂ ਸੀਗਾ, ਉਹੀ ਕਿਰਿਆ ਕੀਤੀ, ਤੱਤਾਂ 'ਚ ਤੱਤ ਮਿਲਾ ਤੇ, ਦਸਾਂ ਸਰੂਪਾਂ ਨੇ ਐਂ ਕੀਤਾ, ਦੂਜੇ ਪਾਤਸ਼ਾਹ ਨੇ ਮਿਲਾ ਤੇ ਸੀ, ਫਿਰ ਬੇਨਤੀਆਂ ਕਰ ਲਈਆਂ ਸੀ, ਅੱਗੇ ਚੱਲ ਕੇ ਆਵੇਗਾ ਸਮੇਂ ਸਮੇਂ ਅਨੁਸਾਰ। ਦਸਵੇਂ ਪਾਤਸ਼ਾਹ ਨੇ ਵੀ ਤੱਤਾਂ 'ਚ ਤੱਤ ਮਿਲਾ ਦਿੱਤੇ ਸੀ, ਊਂ ਦਿਖਾਵੇ ਮਾਤਰ ਜ਼ਰੂਰ ਕਿ ਉਹ ਲੱਕੜਾਂ ਨੂੰ ਅੱਗ ਲੱਗੀ, ਸਭ ਕੁਛ ਹੋਇਆ, ਇਹ ਤੱਤਾਂ 'ਚ ਤੱਤ ਮਿਲਾ ਆਉਂਦੇ ਨੇ, ਜੋਤ ਵਿੱਚ ਜੋਤ, ਉਹ ਲੱਭਦਾ ਕੁਛ ਨਹੀਂ। ਤਾਂਹੀਓ ਸਤਿਗੁਰੂ ਨੇ ਕਿਹਾ ਸੀ ਸਿੰਘਾਂ ਨੂੰ ਜਾ ਕੇ, ਹਜ਼ੂਰ ਸਾਹਿਬ ਭਾਈ ਕਹਿ ਦੇ ਸਾਧੂ ਨੂੰ ਪ੍ਰਸ਼ਾਦ ਦੇ ਕੇ ਕਿ ਅਸੀਂ ਆਪਣਾ ਘੋੜਾ ਤੇ ਬਾਜ ਲੈ ਗਏ ਹਾਂ, ਸਿੰਘ ਉਦਾਸ ਨਾ ਹੋਣ, ਅਸੀਂ ਕਿਤੇ ਨਹੀਂ ਗਏ। ਸਾਧੂ ਕਹਿੰਦਾ ਮਹਾਰਾਜ ਅੱਜ ਇਕੱਲੇ ਹੀ ਸ਼ਿਕਾਰ ਖੇਡ ਰਹੇ ਹੋ। ਕਹਿੰਦੇ ਹਾਂ ਭਾਈ, ਹੁਣ ਅਸੀਂ ਇਕੱਲੇ ਹੀ ਵਿਚਰਦੇ ਹਾਂ, ਇਸ ਕਰਕੇ ਸਾਡੇ ਪਾਤਸ਼ਾਹ ਸਰਬ ਵਿਆਪਕ ਪਰਿਪੂਰਨ ਨੇ, ਥਾਂ ਥਾਂ ਦੇ ਉੱਤੇ ਜਿੱਥੇ ਮਰਜ਼ੀ ਯਾਦ ਕਰੋ ਵਿਆਪਕ ਨੇ, ਪਰ ਉਹ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਹੀ ਕਰਿਆ ਕਰੋ, ਸਾਡੇ ਇਨ੍ਹਾਂ ਦਰਸ਼ਨਾਂ ਦੀ ਜਿੱਦ ਨਾ ਕਰਿਆ ਕਰੋ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹਾਂ, ਅਸੀਂ ਮਹਾਰਾਜ ਵਿੱਚ ਹਾਜ਼ਰ ਨਾਜ਼ਰ ਹਾਂ, ਅਸੀਂ ਸੰਗਤ ਦੇ ਵਿੱਚ ਹਾਂ, ਅਸੀਂ ਖਾਲਸੇ ਵਿੱਚ ਵਸਦੇ ਹਾਂ, ਸੋ ਇਸ ਕਰਕੇ ਸਰਬ ਵਿਆਪਕ ਹਾਂ।
ਆਨ ਲੀਨ ਸੁਧ ਦੀਨ ਆਹਾਰਾ।
ਸੋ ਆ ਕਰਕੇ ਕਰਤਾਰ ਨੇ ਹੀ ਸਾਨੂੰ ਪ੍ਰਸ਼ਾਦਾ ਛਕਾਇਆ, ਬਈ ਸਾਡੀ ਖਬਰ ਲਈ ਹੈ, ਧੰਨ ਹੈ ਪ੍ਰਮਾਤਮਾ।
ਸੱਤ ਦਿਵਸ ਕੇ ਸੁਧ ਸੰਤਾਏ।
ਕਹਿਣ ਲੱਗੇ ਸੱਤ ਦਿਨਾਂ ਦੇ ਸਾਨੂੰ ਇਹ ਜਿਹੜੀ ਭੁੱਖ ਹੈ ਸਤਾ ਰਹੀ ਸੀ, ਰੋਟੀ ਕਿਤੇ ਮੰਗਣ ਜਾਂਦੇ ਨਹੀਂ ਸੀ, ਇਹ ਤਾਂ ਹੁਣ ਸੱਤ ਦਿਨ ਰੱਬ ਨੇ ਪਰਖ ਲੈ ਲਈ, ਮਾਨੋ ਸੱਤਾਂ ਦਿਨਾਂ ਬਾਅਦ ਵਾਹਿਗੁਰੂ ਨੇ ਭੋਜਨ ਦੇ ਦਿੱਤਾ।
ਸਭ ਭੋਜਨ ਕਰ ਹਮ ਤ੍ਰਿਪਤਾਏ।
ਇਸ ਕਰਕੇ ਅਸੀਂ ਹੁਣ ਪ੍ਰਸ਼ਾਦਾ ਛਕ ਕੇ ਸਾਰੇ ਜਾਣੇ ਰੱਜ ਗਏ ਹਾਂ
ਸ੍ਰੀ ਨਾਨਕਪੁਰ ਦੇ ਸਦਬ ਨੂੰ।
ਇਧਰੋਂ ਸੁਣੋ, ਹੁਣ ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਰਾਏ ਭੌਂ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਵੱਲ ਨੂੰ ਚੱਲੇ।
ਅਰਥ ਪੰਥ ਪਹੁੰਚੇ ਗੁਣ ਭਵ ਨੂੰ।
ਅਰਧ ਪੰਥ ਜਦੋਂ ਅੱਧਾ ਰਾਹ ਪੂਰਾ ਕਰ ਲਿਆ ਗੁਣਾਂ ਦੇ ਘਰ ਗੁਰੂ ਜੀ ਨੇ।
ਸੋਚ ਵਿਮੋਚਨ ਸੋਚਣ ਲੱਗੇ।
ਕਹਿੰਦੇ ਹੁਣ ਸੋਚਾਂ ਜਿਹੜੇ ਦੁਨੀਆਂ ਦੀਆਂ ਘਟਦੇ ਨੇ, ਪਰ ਸੋਚਣ ਲੱਗ ਗਏ। ਕਹਿੰਦੇ ਹੁਣ ਭਾਈ ਬਾਲਾ ਸੌਦਾ ਤਾਂ ਕਰਿਆ ਏ ਖਰਾ, ਆਪਾਂ ਤਾਂ ਆਪਣੇ ਵੱਲੋਂ ਬਹੁਤ ਚੰਗਾ ਕਰਕੇ ਆਇਆ।
ਹਟਕਤ ਚਿੱਤ ਪਗ ਪਰਹਨ ਆਗੇ।
ਹੁਣ ਪਿੱਛੇ ਜੇ ਨੂੰ ਚਰਨ ਧਰਦੇ ਨੇ, ਦਿਲ ਰੁਕਦਾ। ਕਹਿੰਦੇ ਹੁਣ ਪਿਤਾ ਜੀ ਗੁੱਸੇ ਹੋਣਗੇ, ਇਉਂ ਵੀ ਜਾਣ ਦੇ ਨਾਲ ਅੰਦਰ ਜਾਣੀ ਜਾਣ ਨੇ ਸਭ ਕੁਛ ਬਦਲ ਸਕਦੇ ਸੀ, ਪਰ ਫੇਰ ਵੀ ਐਸਾ ਕੌਤਕ ਦੁਨੀਆਂ ਵਿੱਚ ਕੀਤਾ। ਕਿਉਂ ਬਈ ਜਦੋਂ ਚੰਗਾ ਕੰਮ ਕਰੋਗੇ ਤਾਂ ਉਹ ਫਿਰ ਇਹੀ ਹਾਲ ਹੁੰਦਾ, ਸੱਚ ਤੇ ਚੱਲੋਗੇ, ਦਾਨ ਪੁੰਨ ਕਰੋਗੇ, ਕਿੰਨਾ ਘਰ ਚ ਖੜਾ ਹੁੰਦਾ ਕਲੇਸ਼, ਇਹਨੇ ਆਹ ਗਵਾਤਾ, ਇਹਨਾਂ ਨੇ ਆਹ ਗਵਾਤਾ। ਇਸੇ ਪ੍ਰਕਾਰ ਲੰਗਰ ਛਕਾਇਆ, ਹੁਣ ਲੰਗਰ ਤਾਂ ਛਕਾ ਦਿੱਤਾ, ਕੰਮ ਤਾਂ ਕੀਤਾ ਬਹੁਤ ਵੱਡਾ, ਪਰ ਸੰਸਾਰੀ ਮਾਤਾ ਪਿਤਾ ਹੋਣ ਕਰਕੇ ਸੋਝੀ ਨਾ ਪਾਈ ਉਹਨਾਂ ਨੂੰ, ਇਸ ਕਰਕੇ ਇਹ ਮਨ ਦੇ ਅੰਦਰ ਝਿੜਕਦੇ ਨੇ ਕਿ ਅਸਲ ਵਿੱਚ ਇਹ ਸੋਚਦੇ ਨੇ ਮਹਾਰਾਜ ਕਿ ਪਿਤਾ ਜੀ ਦਾ ਦਿਲ ਦੁਖੇਗਾ।
ਚਿੰਤਾ ਤਰਸੇ ਹੋਇਆ ਗੁਣ ਖਾਨੀ।
ਗੁਣਾਂ ਦੀ ਖਾਨ ਨੇ ਉਹੀ ਕਰਮ ਕੀਤਾ ਜੋ ਇੱਕ ਸਰੂਪ ਧਾਰਿਆ ਮਨੁੱਖਾ ਦੇਹੀ ਦਾ। ਭਾਈ ਬਾਲਾ ਜੀ ਨੂੰ ਦਿਖਾ ਰਹੇ ਨੇ ਵੀ ਚਿੰਤਾ ਜੀ ਦਿਖਦੀ ਹੈ ਕਿ ਪਤਾ ਨੀ ਹੁਣ ਕੀ ਬਣੇਗਾ।
ਬੋਲੇ ਮੁਝ ਸੋ ਅਸ ਬਿਦਬਾਨੀ।
ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਦੇਵ ਮਹਾਰਾਜ, ਸੁਣੋ ਫਿਰ ਮੈਨੂੰ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਬਚਨ ਬੋਲੇ।
ਇਹ ਕੀਨੋ ਕਿਆ ਹਮਨੇ ਕੰਮ।
ਇਹ ਅਸੀਂ ਕੀ ਕੰਮ ਕੀਤਾ ਹੈ।
ਪੁੱਤਰ ਕੋ ਦੇ ਹੈ ਚੱਲ ਧਾਮਾ।
ਹੁਣ ਘਰੇ ਜਾ ਕੇ ਆਪਾਂ ਕੀ ਬਾਲਾ ਉੱਤਰ ਦੇਵਾਂਗੇ, ਕੀ ਦੱਸਾਂਗੇ ਵੀ ਕੀ ਕਰਕੇ ਆਏ ਹਾਂ।
ਪਿਤ ਕੋ ਅਧਿਕ ਕ੍ਰੋਧ ਉਪਜੈ ਹੈ।
ਪਿਤਾ ਜੀ ਨੂੰ ਬਹੁਤਾ ਗੁੱਸਾ ਦਵਾ ਦਿਆਂਗੇ ਆਪਾਂ, ਇੰਨੇ ਮਾਲਕ ਸ੍ਰਿਸ਼ਟੀ ਦੇ 20 ਰੁਪਈਏ ਉਹਨਾਂ ਵਾਸਤੇ ਔਖੇ ਪ੍ਰਗਟ ਕਰਨੇ, ਜਿੱਥੋਂ ਮਰਜ਼ੀ 20 ਰੁਪਏ ਦੇ ਸਕਦੇ ਮਾਇਆ ਦੇ ਮਾਲਕ ਸੱਚੇ ਪਾਤਸ਼ਾਹ, ਪਰ ਦੇਖੋ ਇੰਨਾ ਕੁਛ ਹੁੰਦਿਆਂ ਹੋਇਆਂ ਵੀ ਕੋਈ ਸ਼ਕਤੀ ਨਹੀਂ ਦਿਖਾ ਰਹੇ, ਫੇਰ ਵੀ ਜਾ ਕੇ ਪਿਤਾ ਜੀ ਤੋਂ ਮਾਰ ਖਾਣੀ ਹੈ।
ਬੁੱਝ ਤੁਝ ਸੌ ਦੇ ਗਾਰ ਲੜੈ ਹੈ,
ਭਾਈ ਹੁਣ ਮੈਨੂੰ ਪਿਤਾ ਜੀ ਦਾ ਸੁਭਾਅ ਪਤਾ, ਖੂਬ ਗਾਲਾਂ ਪੈਣੀਆਂ, ਆਪਾਂ ਨੂੰ ਮਾਰ ਪਵੇਗੀ ਹੁਣ ਦੋਨਾਂ ਨੂੰ।
ਮੈਂ ਭਾਖਿਓ ਕਛ ਦੋਸ਼ ਨਾ ਮੇਰੋ,
ਭਾਈ ਬਾਲਾ ਜੀ ਕਹਿੰਦੇ ਮੈਂ ਤਾਂ ਹੱਥ ਜੋੜ ਕੇ ਕਿਹਾ ਮਹਾਰਾਜ ਮੇਰਾ ਨਹੀਂ ਕੋਈ ਦੋਸ਼, ਮੈਂ ਤਾਂ ਤੁਹਾਨੂੰ ਪਹਿਲਾਂ ਕਹਿਤਾ ਸੀ ਵੀ ਆਪਾਂ ਇਹ ਕੰਮ ਨਾ ਕਰੀਏ।
ਤੁਮਕੋ ਵਰਜ ਰਹਿਓ ਬਹੁਤ ਤੇਰੋ,
ਬਹੁਤ ਵਰਜਿਆ ਤੁਹਾਨੂੰ, ਬਹੁਤ ਰੋਕਿਆ, ਪਰ ਮਹਾਰਾਜ ਜੀ ਤੁਸੀਂ ਰੋਕੇ ਨਹੀਂ ਹੋ।
ਆਪ ਜਾਣ ਕਹਿ ਕੀਨ ਕੋ ਕਾਜੂ,
ਤੁਸੀਂ ਇਹ ਆਪ ਜਾਣ ਬੁੱਝ ਕੇ ਕੋ ਕਾਜ ਕੀਤਾ, ਮਤਲਬ ਕਿ ਮਾਤਾ ਪਿਤਾ ਨੂੰ ਤਾਂ ਪਤਾ ਨਹੀਂ ਕਿ ਕਿਹੜਾ ਸੱਚਾ ਕੰਮ ਹੈ ਖਰਾ ਸੌਦਾ, ਪਰ ਤੁਸੀਂ ਇਹ ਜਿਹੜਾ ਪੁੱਠਾ ਕੰਮ ਆਪ ਕੀਤਾ, ਹੁਣ ਮਾਰ ਪਵੇਗੀ।
ਚਿੱਤ ਕਿਉਂ ਚਿੰਤ ਧਰੀ ਤੁਮ ਅੱਜ,
ਹੁਣ ਚਿੱਤ ਦੇ ਵਿੱਚ ਅੱਜ ਕਿਉਂ ਤੁਸੀਂ ਚਿੰਤਾ ਧਰੀ ਹੋਈ ਹੈ ਜੀ।
ਅਬ ਜਿਮ ਹੋਏ ਸਹ ਸੋ ਰੀਤੀ,
ਹੁਣ ਜਿਵੇਂ ਹੋਵੇਗਾ ਜੀ ਉਸੇ ਰੀਤੀ ਨਾਲ ਸਹਿਣਾ ਵੀ ਤਾਂ ਪਵੇਗਾ ਨਾ। ਹੁਣ ਆਪਾਂ ਨੇ ਜਾਂ ਤਾਂ ਵਿੱਚੋਂ 2-4 ਰੁਪਏ ਦੀ ਹੁੰਦੀ ਚੀਜ਼ ਚੱਲ ਖਵਾ ਦਿੰਦੇ ਸਾਧੂਆਂ ਨੂੰ ਲੈ ਕੇ ਉੱਥੋਂ, ਤੁਸੀਂ ਤਾਂ 20 ਦੇ 20 ਰੁਪਈਏ ਲਾ ਤੇ, ਸਾਰੇ ਰੁਪਈਏ ਤਾਂ ਸਾਧੂਆਂ ਨੂੰ ਖੜਾ ਦਿੱਤੇ ਹਨ।
ਸੁਧੀ ਹੋਏ ਅਥਵਾ ਬੇਪ੍ਰੀਤੀ,
ਸੋ ਇਸ ਕਰਕੇ ਹੁਣ ਸਿੱਧੀ ਹੋ ਜਾਂ ਪੁੱਠੀ ਗੱਲ ਹੋਵੇ,
ਮੁਝ ਕੋ ਚਿੰਤਨਾ ਏਕ ਵਿਆਪੇ,
ਸੋ ਮੈਨੂੰ ਨੀ ਚਿੰਤਾ ਇਸ ਗੱਲ ਦੀ, ਗੱਲ ਪੁੱਠੀ ਹੋਵੇ ਜਾਂ ਸਿੱਧੀ ਹੋਵੇ।
ਤਨ ਤੁਮਰਾ ਖਰਚਿਓ ਤੁਮ ਆਪੇ,
ਕਿਉਂਕਿ ਮੈਨੂੰ ਤਾਂ ਨੀ ਚਿੰਤਾ, ਮੇਰੇ ਤਾਂ ਪੈਸੇ ਨੀ ਸੀਗੇ, ਪੈਸੇ ਤਾਂ ਤੁਹਾਡੇ ਸੀ, ਤੁਹਾਡੇ ਪਿਤਾ ਜੀ ਨੇ ਦਿੱਤੇ ਸੀ, ਤੁਸੀਂ ਉਹ ਖਰਚੇ ਨੇ, ਇਸ ਕਰਕੇ ਮੈਨੂੰ ਨੀ ਚਿੰਤਾ ਕਿ ਮੇਰੇ ਘਰ ਦੇ ਮੈਨੂੰ ਕੁੱਟਣਗੇ, ਮੈਂ ਤਾਂ ਥੋੜਾ ਨਾਲ ਗਿਆ ਸੀ ਬਸ, ਇਹ ਚਿੰਤਾ ਤੁਹਾਨੂੰ ਹੀ ਹੋਵੇਗੀ।
ਮੋਹਰਨਾ ਮੈਂ ਤੁਮ ਸੇ ਕਛ ਸਿਆਣਾ,
ਫਿਰ ਇਸ ਕਰਕੇ ਮੈਂ ਤੁਹਾਡੇ ਨਾਲੋਂ ਬਹੁਤਾ ਜ਼ਿਆਦਾ ਸਿਆਣਾ ਤਾਂ ਨਹੀਂ, ਤੁਸੀਂ ਤਾਂ ਬਹੁਤੇ ਜ਼ਿਆਦਾ ਸਿਆਣੇ ਹੋ ਜੀ।
ਸਭ ਜਾਣਗੇ ਵੈਸ ਸਮਾਨਾ,
ਸਾਰੇ ਕਹਿਣਗੇ ਵੀ ਇੱਕੋ ਜਿਹੀ ਉਮਰ ਹੈ, ਥੋੜਾ ਜਿਹਾ ਫਰਕ ਆਪਸ ਵਿੱਚ ਦੇਖਣ ਨੂੰ, 2-3-4 ਸਾਲ ਦਾ ਜਾਂ 5 ਸਾਲ ਦਾ ਕੀ ਬਾਹਲਾ ਫਰਕ ਹੁੰਦਾ ਕੋਈ।
ਤੁਨ ਮੈਂ ਹੋ ਆਇਸੇ ਅਨਸਾਰੀ,
ਫਿਰ ਦੇਖੋ ਜੀ ਤੁਸੀਂ ਵੱਡੇ ਹੋ, ਫਿਰ ਮੈਂ ਤਾਂ ਤੁਹਾਡੀ ਆਗਿਆ ਚ ਹੀ ਰਹਿਣਾ ਨਾ, ਕਿਉਂਕਿ ਤੁਸੀਂ ਫਿਰ ਵੀ ਸਾਡੇ ਨਾਲੋਂ ਵੱਡੇ ਹੋ ਜੀ।
ਤਾਂ ਪਿਤ ਭੇਜੋ ਦਾਸ ਵਿਚਾਰੀ,
ਮੈਂ ਉਹਨਾਂ ਦੀ ਵੀ ਆਗਿਆ ਵਿੱਚ ਆ, ਤੁਹਾਡੀ ਵੀ ਆਗਿਆ ਵਿੱਚ ਆ, ਤੁਹਾਡੇ ਪਿਤਾ ਜੀ ਨੇ ਮੈਨੂੰ ਦਾਸ ਜਾਣ ਕੇ ਤੁਹਾਡੇ ਨਾਲ ਭੇਜਿਆ ਕਿ ਭਾਈ ਇਹ ਸਾਡੇ ਕੰਮ ਕਾਰ ਕਰਦੇ ਹਨ।
ਜਾਂ ਤੇ ਦੋਸ਼ ਨਾ ਮਮ ਪਰ ਠੰਨ ਹੈ,
ਇਸ ਕਰਕੇ ਉਹ ਮੇਰੇ ਉੱਤੇ ਦੋਸ਼ ਨਹੀਂ ਦੇਣਗੇ, ਮੈਂ ਤਾਂ ਮੇਰਾ ਕੰਮ ਹੀ ਚਲੋ ਸੌਦਾ ਪੱਤਾ ਨਾਲ ਚੁਕਾਤਾ ਲਦਾਤਾ ਲਿਆਂਦਾ, ਇਹ ਮੈਂ ਤਾਂ ਸਿਰਫ ਤੁਹਾਡਾ ਨੌਕਰ ਹਾਂ ਜੀ ਦਾਸ।
ਕਰਮ ਸੁਭਾ ਸੁਮ ਤੁਮਰੋ ਜਨ ਹੈ,
ਸ਼ੁਭ ਜਾਂ ਅਸ਼ੁਭ ਕਰਮ ਹੁਣ ਤੁਸੀਂ ਹੀ ਜਾਣੋ ਮਹਾਰਾਜ ਜੀ।
ਜਦੀ ਗਿਣਤ ਬੋਲਤ ਬਚ ਦਊ,
ਇਉਂ ਗਿਣਤੀਆਂ ਗਿਣਦੇ ਦੋਨੇ ਬਚਨ ਕਰਦੇ ਆ ਰਹੇ ਨੇ।